ਕੋਈ ਮੈਨੂੰ ਦਿਖਾਉਂਦਾ ਸੀ ਜਿਹਨਾਂ ਨੇ ਮਨ ਜਿੱਤ ਲਿਆ ਹੋਵੇ ਆਪਣਾ, ਕੋਈ ਬੰਦਾ ਦਾ ਲਿਆਓ ਜਿਹਨੇ ਮਨ ਬਗੈਰ ਦੁਰਗਾ ਤੇ ਜਿੱਤ ਲਿਆ ਹੋਵੇ। ਮਨ ਤੁਸੀਂ ਜਿੱਤਣ ਦੀ ਗੱਲ ਨਹੀਂ ਕਰਦੇ, ਨਾ ਤੁਹਾਨੂੰ ਲੋੜ ਹੈ, ਨਾ ਇਧਰਲੇ ਪਾਸੇ ਤੁਹਾਨੂੰ, ਤੁਸੀਂ ਚੱਲੇ ਹੋ, ਤੁਰੇ ਹੋ, ਗੱਲਾਂ ਕਰਦੇ ਹੋ ਤੁਸੀਂ ਗੁਰਬਾਣੀ ਦੀ, ਗੱਲ ਗੁਰਬਾਣੀ ਦੀ ਉਹ ਕਰੇ ਜਿਹੜਾ ਦੋ ਚਾਰ ਕਦਮ ਚੱਲ ਕੇ ਅੱਗੇ ਕੁਛ ਹੋਵੇ, ਹਾਸਿਲ ਕੀਤਾ ਹੋਵੇ। ਉਹ ਪੱਲੇ ਤੁਹਾਡੇ ਕੱਖ ਨਹੀਂ, ਲੈਣ ਲਈ ਦੇਣ ਲਈ ਕੁਛ ਗੱਲਾਂ ਟਿੱਪਣੀਆਂ ਤੁਸੀਂ ਗੁਰਬਾਣੀ ਦੀ ਕਰ ਲਾਂਗੇ, ਕਦੇ ਨਾ ਕਰ ਲਾਂਗੇ ਗੁਰਬਾਣੀ ਦੀ ਟਿੱਪਣੀ। ਕੀ ਹੈ ਤੁਹਾਡੇ ਕੋਲ, ਦਿਖਾਓ ਕੀ ਹੈ, ਦੱਸੋ ਕਿਹਨੇ ਮਰ ਜਿੱਤਿਆ, ਥੋੜਾ ਬਹੁਤਾ ਵੀ ਕਾਬੂ ਪਾਇਆ ਦੱਸੋ ਕਿਹਨੇ ਪਾਇਆ। ਧਰਮ ਦਾ ਇਹ ਖੇਤਰ ਹੈ, ਮਜ਼ਾਕ ਨਹੀਂ ਹੈਗਾ। ਬੜੇ ਬੜੇ ਤਨੁੱਤਰ ਹਾਰ ਗਏ ਇੱਥੇ ਆ ਗਏ, ਸ਼ਿਵਜੀ ਵਰਗੇ ਸਿੱਧ ਦੇਖ ਲਓ, ਸਾਰੀ ਦੁਨੀਆ ਛੱਡੀ।
ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੇਰੋ,
ਦੇਖੋ ਦੁਰਗਾ ਤੂੰ ਆਮ ਤੌਰ ਤੇ ਕੀ ਹੁੰਦਾ, ਜਦੋਂ ਇਕੱਲੇ ਜਿੱਤ ਲਈਦੇ ਨੇ ਨਾ, ਜੇ ਤਾਂ ਹੱਥ ਖੜੇ ਕਰਕੇ ਆ ਜਾਣ ਬਾਹਰ, ਪਹਿਲਾਂ ਹੀ ਉਹਨਾਂ ਦਾ ਤਾਂ ਰੌਲਾ ਨੀ ਲੜਾਈ ਦੇ ਪਹਿਲਾਂ ਹੀ। ਪਰ ਜੇ ਲੜਕੇ ਇਕੱਲਾ ਜਿੱਤੀਏ ਫਿਰ ਮਾਫ਼ੀ ਦੇ ਕਾਬਲ ਨਹੀਂ ਹੁੰਦੇ ਆਦਮੀ। ਸੰਸਾਰੀ ਲੜਾਈ ਦੇ ਵਿੱਚ ਜੇ ਆਪਾਂ ਲੜਕੇ ਜਿੱਤੀਏ ਨਾ ਕਿਲਾ ਕੋਈ ਵੀ, ਫਿਰ ਉਹ ਸਰੈਂਡਰ ਕਰ ਲਈਦੇ ਨੇ ਸਾਰੇ ਬੰਦੇ, ਉਹਨਾਂ ਦੇ ਕੇਸ ਵੀ ਬਣਦੇ ਨੇ, ਕਈ ਮਾਰ ਵੀ ਦਿੰਦੇ ਨੇ ਗੁੱਸੇ ਚ ਆਏ, ਫੜ ਵੇਲੇ ਹੀ ਮਾਰ ਦਿੰਦੇ ਨੇ। ਫਿਰ ਉਹ ਰਾਜੇ ਦੀ ਮਰਜ਼ੀ ਹੈ, ਫੜ ਵਾਲੇ ਦੀ ਮਰਜ਼ੀ ਹੈ, ਜਿਹੜਾ ਮਰਜ਼ੀ ਉਹਦੇ ਨਾਲ ਸਲੂਕ ਕਰੇ। ਤੂੰ ਪਰ ਕੀ ਕਰਦੀ ਹੈ, ਤੇਰਾ ਸੁਭਾਅ ਕੀ ਹੈ, ਤੂੰ ਫੜਦੀ ਸਾਰੇ ਉਹਨੂੰ ਮਾਫ਼ ਕਰ ਦਿੰਦੀ। ਸ਼ਿਵ ਕਿੱਡਾ ਹੀ ਕੋਈ ਜ਼ਿਆਦਾ ਲੜਿਆ ਹੋਵੇ, ਕਿੰਨਾ ਹੀ ਤੈਨੂੰ ਉਹਨੇ ਨੁਕਸਾਨ ਪਹੁੰਚਾਇਆ ਹੋਵੇ, ਕਿੰਨੀ ਉਹ ਚਰਚਾ ਕੀਤੀ ਹੋਵੇ, ਕਿਉਂਕਿ ਤੇਰੀ ਲੜਾਈ ਉਹਨੂੰ ਸਿੱਧੇ ਰਸਤੇ ਪਾਉਣਦੀ ਹੈ, ਉਹਦਾ ਕੁਝ ਖੋਲਦੀ ਨਹੀਂ ਹੈ। ਗੁਰਮਤਿ ਕੀ ਲੜਾਈ ਹੈ, ਉਹਦਾ ਸੁਧਾਰ ਕਰਨ ਦੀ ਹੈ, ਕੁਛ ਉਹਦਾ ਪ੍ਰਾਪਤ ਕਰਨ ਦੀ, ਉਹਨੂੰ ਕੁਝ ਦੇਣ ਦੀ ਹੈ, ਲੈਣ ਦੀ ਨਹੀਂ ਹੈ ਲੜਾਈ। ਗੁਰੂਆਂ ਦੀ ਲੜਾਈ ਕੀ ਹੈ, ਸਾਨੂੰ ਕੁਝ ਦੇਣ ਦੀ ਹੈ ਕਿ ਲੈਣ ਦੀ ਹੈ, ਉਹਨਾਂ ਨੇ ਦਿੱਤਾ ਹੀ ਦਿੱਤਾ ਕੁਛ। ਜੇ ਕੋਈ ਆਪਣੇ ਮਨ ਨੂੰ ਜਿੱਤੂਗਾ ਉਹਨੂੰ ਲਾਭ ਹੈ, ਕਿ ਕਿਸੇ ਹੋਰ ਨੂੰ ਲਾਭ ਹੈ? ਜੇ ਗੁਰਮਤ ਨੂੰ ਕੋਈ ਮੰਨੂਗਾ, ਮੰਨਣ ਵਾਲੇ ਨੂੰ ਲਾਭ ਹੈ ਕਿ ਮਨਾਉਣ ਵਾਲੇ ਨੂੰ ਲਾਭ ਹੈ? ਮਨਾਉਣ ਵਾਲੇ ਨੂੰ ਤਾਂ ਕੋਈ ਲਾਭ ਨਹੀਂ, ਨਾ ਮੰਨੇ ਤੇ ਉਹਨੂੰ ਕੋਈ ਨੁਕਸਾਨ ਨਹੀਂ। ਇਸ ਕਰਕੇ ਤੇਰਾ ਰੂਪ, ਦੂਸਰਾ ਰੂਪ ਕੀ ਹੈ, ਕਿਲਾ ਜਿੱਤੇ ਤੋਂ ਸ਼ਿਵਾ ਰੂਪ ਹੈ। ਸਮਾਂ ਉਹ ਤੇ ਖੁਸ਼ ਹੋ ਜਾਂਦੀ ਹੈ ਜਿਹੜਾ ਹਾਰ ਮੰਨ ਲਵੇ, ਚਾਹੇ ਲੜਕੇ ਹੀ ਹਾਰ ਮੰਨੇ, ਚਾਹੇ ਪੂਰੀ ਲੜਾਈ ਤੋਂ ਬਾਅਦ ਇਹ ਹਾਰ ਮੰਨੇ, ਉਹ ਤੇ ਵੀ ਖੁਸ਼ ਹੈ ਤੂੰ ਉਹਦੀ। ਸ਼ਿਵਾ ਰੂਪ
ਤੇਰੋ,
ਸ਼ਿਵਾ ਰੂਪ ਵੀ ਹੈ ਤੇਰਾ ਇੱਕ। ਦੇਖੋ ਇੱਥੇ ਸ਼ਿਵਾ ਲਫ਼ਜ਼ ਆਇਆ, ਸ਼ਿਵਾ ਤੇ ਸ਼ਿਵਾ ਵਰ ਮੋਹ ਹੈ, ਸ਼ੁਭ ਕਰਮ ਤੇ ਕਬੂਰ ਟਰੂ। ਸ਼ਿਵਾ ਹੈ ਨਾ, ਸ਼ਿਵਾ ਦਾ ਸ਼ਿਵਜੀ ਕਰਤਾ, ਇੱਥੇ ਤਾਂ ਸ਼ਿਵਾ ਦਾ ਇਸਤਰੀਲਿੰਗ ਆ ਰਿਹਾ ਲਫ਼ਜ਼। ਸ਼ਿਵਾ ਉਹਨਾਂ ਦੇ ਲਫ਼ਜ਼ ਨਹੀਂ ਹੈ, ਜੇ ਲਫ਼ਜ਼ ਆ ਤਾਂ ਉਹਨਾਂ ਨੇ ਅਰਥ ਸ਼ਿਵਜੀ ਕੀਤੇ ਨੇ। ਸ਼ਿਵਾ ਦਾ ਇਸਤਰੀਲਿੰਗ ਹੁੰਦਾ ਰੂਪ, ਪੁਲਿੰਗ ਹੁੰਦਾ ਹੀ ਨਹੀਂ, ਸ਼ਿਵਾ ਰੂਪ ਤੇਰੋ। ਸ਼ਿਵਾ ਇੱਥੇ ਇਸਤਰੀਲਿੰਗ ਜਾ ਰਿਹਾ, ਪੁਲਿੰਗ ਜਾ ਰਿਹਾ, ਉਹ ਕੀ ਕਰਦੇ ਨੇ, ਵਿਧਵਾ ਨੇ ਕੀ ਕੀਤਾ, ਉਹ ਜੀ ਸ਼ਿਵਜੀ ਦੇ ਵਿਚਾਰੀ ਸੀਗੇ ਦਸਮ ਪਾਤਸ਼ਾਹ, ਉਹ ਸ਼ਿਵਾ ਤਾਂ ਔਰਤ ਦਾ ਨਾਮ ਹੈ, ਸ਼ਿਵ ਦੇ ਘਰ ਵਾਲੀ ਦਾ ਨਾਮ ਹੈ ਸ਼ਿਵਾ। ਇੰਨੀ ਗੱਲ ਦਾ ਵੀ ਜਵਾਬ ਨਹੀਂ ਸਿੱਖ ਦੇ ਸਕਦੇ, ਪੜਿਆ ਤਾਂ ਉਹਨਾਂ ਨੇ ਜੇ ਹੁੰਦਾ ਤਾਂ ਦੇਣ ਦੇ ਜਵਾਬ, ਪੜਿਆ ਤਾਂ ਹੈ ਹੀ ਨਹੀਂ ਕੁਛ, ਪੜਿਆ ਨਹੀਂ ਕੁਛ। ਨਰਮੇ ਦੇ ਖੇਤ ਦੇ ਆਲੇ ਦੁਆਲੇ ਬਾਣ ਕੇ ਨਾ ਗੇੜਾ, ਕਹਿੰਦੇ ਅਸੀਂ ਤਾਂ ਰਜਾਈ ਭਰਾ ਲਿਆ ਆਪਣੀ, ਖੇਤ ਦੇ ਆਲੇ ਦੁਆਲੇ ਗੇੜਾ ਮਾਰਿਆ, ਰਜਾਈ ਭਰਾ ਲਿਆ ਆਪਣੀ, ਅਸੀਂ ਤਾਂ ਜੀ ਵਿਦਵਾਨ ਹੋ ਗਏ, ਸਾਰੀ ਬਾਣੀ ਦਾ ਸਾਨੂੰ ਪਤਾ ਲੱਗ ਗਿਆ, ਦੋ ਚਾਰ ਸ਼ਬਦ ਪੜ੍ਹ ਲਏ, ਇੱਕ ਅੱਧੀ ਵਾਰ ਬਾਣੀ ਪੜ੍ਹ ਲਈਏ, ਸਾਰੀ ਵੀ ਇੱਕ ਵਾਰ ਪੜ੍ਹ ਲਈਏ, ਇੱਕ ਵਾਰ ਤਾਂ ਸਾਤੇ ਸ਼ੁੱਧ ਪਾਠ ਵੀ ਨਹੀਂ ਹੁੰਦਾ ਪਹਿਲੀ ਵਾਰ, ਜੇ ਇੱਕ ਵਾਰ ਬਾਣੀ ਪੜ੍ਹੇ ਕੋਈ ਕਿੱਡਾ ਪੜ੍ਹਿਆ ਲਿਖਿਆ ਹੋਵੇ ਤਾਂ ਸ਼ੁੱਧ ਪਾਠ ਨਹੀਂ ਹੁੰਦਾ ਪਹਿਲੀ ਵਾਰ, ਕਿਉਂਕਿ ਸਾਡੇ ਕਿਤਾਬਾਂ ਹੋਰ ਚੀਜ਼ ਹੈ, ਹੋਰ ਚੀਜ਼, ਸ਼ੁੱਧ ਪਾਠ ਵੀ ਨਹੀਂ ਹੁੰਦਾ ਇੱਕ ਵਾਰ ਤਾਂ, ਪਾਠ ਸ਼ੁੱਧ ਕੀ ਹੈ ਵੀ ਨਹੀਂ ਪਤਾ ਲੱਗਦਾ ਇੱਕ ਵਾਰ ਪੜ੍ਹੇ ਦਿੱਤਾ, ਦਸ ਗ੍ਰੰਥ ਤਾਂ ਪੜ੍ਹੇ ਨਹੀਂ ਹੁੰਦਾ ਹੈ ਜਿਵੇਂ ਇਹ ਲਿਖਿਆ ਹੋਇਆ ਨਾ, ਪੂਰਾ ਲਾਈਨਾਂ ਦੇ ਨਾਲ ਤੋੜ ਕੇ ਨਹੀਂ ਲਿਖਿਆ ਹੋਇਆ ਜੋ ਪਾੜੇ ਬੜਾ ਮੁਸ਼ਕਿਲ ਹੈ ਕਰਨਾ। ਹਾਂਜੀ
ਸ਼ਿਵਾ ਰੂਪ ਤੇਰੋ ਤੂੰ ਦਾਤਰੀ ਸਵਾਹਾ ਨਮਸਕਾਰ ਮੇਰੋ
ਤੂੰ ਦਾਤਰੀ
ਸਵਾਹਾ
ਸਵਾਹਾ
ਨਮਸਕਾਰ ਮੋਰੋ
ਸਭ ਕਾਸੇ ਦਾ ਜਿਹੜਾ ਹੈ ਨਾ ਸਭ ਕਾਸੇ ਦਾ ਤੂੰ ਸਵਾਹਾ ਕਰਨ ਵਾਲੀ ਸਵਾਹਾ ਖਾਤਮਾ ਪੈਦਾ ਵੀ ਤੂੰ ਕਰਦੀ ਹੈ ਜੋ ਸਭ ਕਾਸੇ ਦਾ ਸਵਾਹਾ ਹੁੰਦਾ ਵੈਸੇ ਤਾਂ ਸਭ ਕੁਛ ਹੁੰਦਾ ਸਵਾਹੇ ਦਾ ਹੁੰਦਾ ਸਵਾਹਾ ਕਰਦੇ ਨੇ ਨਾ ਭਾਗਿਆ ਉੱਤੀ ਸੱਚ ਤੋਂ ਬਿਨਾਂ ਸਭ ਕਾਸੇ ਦਾ ਸਵਾਹਾ ਕਰ ਦਿੰਦੀ ਹੈ ਤੂੰ ਸੱਚ ਨੂੰ ਸੱਚ ਵੱਜਦਾ ਤੇਰੇ ਸਾਹਮਣੇ ਜਦ ਗਿਆਨ ਪ੍ਰਚਲਨ ਹੁੰਦਾ ਨਾ ਪਰਦੇਸੀ ਕੇ ਘਾਕਰੇ ਚੌਦਹ ਸਲਾਕੇ ਆ ਗਏ ਖਿਰਥਾ ਜਲ ਕੋਇਲਾ ਭਾਈ ਪਾਇਆ ਸਭ ਜਲ ਜਾਂਦੀ ਹੈ ਤੇਰੇ ਸਾਹਮਣੇ ਮਾਇਆ ਦੀ ਕੋਈ ਚੀਜ਼ ਨਹੀਂ ਰਹਿੰਦੀ ਮਾਇਆ ਖਤਮ ਜਿੱਥੇ ਤੇਰੀ ਅੱਖ ਖੁੱਲਦੀ ਹੈ ਤਾਂ ਮਾਇਆ ਖਤਮ ਨਸ਼ਟ ਹੋ ਜਾਂਦੀ ਹੈ ਮਾਇਆ ਰਹਿੰਦੀ ਹੋ ਜਿੱਥੇ ਤੇਰੇ ਹਿਰਦੇ ਜਿਹੜੇ ਹਿਰਦੇ ਚ ਤੇਰਾ ਮਤਲਬ ਹੈ ਨਾ ਪ੍ਰਵੇਸ਼ ਉੱਥੇ ਮਾਇਆ ਖਤਮ ਮਾਇਆ ਨਹੀਂ ਰਹਿੰਦੀ
ਨਮਸਕਾਰ
ਮਾਇਆ ਨਾ ਸਕਾ
ਨਮਸਕਾਰ ਮੋਰੋ
ਮੇਰਾ ਨਮਸਕਾਰ ਹੈ ਸਰੀਰ ਜਿਹੜਾ ਹੈ ਨਾ ਸਰੀਰ ਦੀ ਬਹਾਲੇ ਦੀ ਮਾਨਤਾ ਕਬੀਰ ਵੀ ਇਹ ਕਹਿੰਦਾ ਵੀ ਜੇ ਤੂੰ ਚਾਹੁੰਦਾ ਕਿ ਮੈਂ ਗੁਰਬਾਣੀ ਦੇ ਵਿੱਚੋਂ ਤੱਤ ਲੈ ਲਵਾਂ ਸਮਝ ਆ ਜਾਵੇ ਮੈਨੂੰ ਰਾਮ ਰਤਨ ਤਬ ਪਾਈਏ ਜੇ ਪਹਿਲੇ ਤਜੇ
ਸਰੀਰ
ਜੇ ਪਹਿਲੇ ਆ ਜਿਹੜਾ ਸਰੀਰ ਹੈ ਨਾ ਇਹ ਇਹਨੂੰ ਇੱਕ ਪਾਸੇ ਕਰ ਦਵੇ ਸਰੀਰ ਬਾਰੇ ਕੁਛ ਨਹੀਂ ਹੈ ਇਹਦੇ ਵਿੱਚ ਲਿਖਿਆ ਜਿੱਥੇ ਸਿਰ ਦੀ ਗੱਲ ਆਊਗੀ ਉੱਥੇ ਮਨ ਦੀ ਗੱਲ ਆਊਗੀ ਜੇ ਮਨ ਦਾ ਸਿਰ ਵੱਢਿਆ ਜੇ ਹੁਣ ਮਨ ਦਾ ਹੀ ਸਿਰ ਵੱਢਿਆ ਤਾਂ ਉਹਦਾ ਕ੍ਰੋਧ ਵੱਢਿਆ ਹੁਬੇ ਵੱਡੀ ਆਉਂਦੀ ਜੇ ਬੰਦਾ ਸਿਰ ਕੱਟਿਆ ਤਾਂ ਉਹਦੀ ਹੁਬੇ
ਤੁਸੀਂ ਪ੍ਰਾਤ ਸੰਧਿਆ ਅਰੁਣ ਵਸਤਰ ਧਾਰੇ
ਪ੍ਰਾਤ ਸੰਧਿਆ ਦਾ ਹੁਣ ਅਰਥ ਕਿਵੇਂ ਕਰਦੇ ਕਿੱਡੇ ਔਖੇ ਔਖੇ ਗੱਲਾਂ ਨੇ ਪ੍ਰਾਤ ਸੰਧਿਆ ਤਾਂ ਸਮੇਂ ਦੀ ਗੱਲ ਆ ਗਈ ਪ੍ਰਾਤ ਸੰਧਿਆ ਦਾ ਹੁੰਦਾ ਆਦਤ ਆਦੰਤ ਤੂੰ ਹੈ ਉਸ ਬਹੁਤ ਹੀ ਆਦੰਤ ਤੇ ਚੜਦਾ ਸ਼ਾਮ ਨੂੰ ਦਿਨ ਖਤਮ ਹੋ ਜਾਂਦਾ ਤੂੰ ਆਦੰਤ ਹੈ ਸੰਸਾਰ ਦਾ ਤੂੰ ਹੀ ਸੰਸਾਰ ਪੈਦਾ ਕਰਦੀ ਹੈ ਜਿੰਨਾ ਚਿਰ ਦਿਨ ਰਹਿੰਦਾ ਤੂੰ ਪ੍ਰਗਟ ਰਹਿਣੀ ਹੈ ਸੰਸਾਰ ਰਹਿੰਦਾ ਤੂੰ ਤਾਂ ਰੋਸ਼ਨੀ ਰੂਪ ਹੈ ਨਾ ਪਾਇਆ ਤੂੰ ਨਹੀਂ ਹੁੰਦੀ ਫਿਰ ਸੱਤਿਆ ਹੋ ਜਾਂਦੀ ਹੈ ਅੰਧਕਾਰ ਹੋ ਜਾਂਦਾ ਪ੍ਰਾਤਾ ਵੀ ਤੂੰ ਹੈ ਸੰਧਿਆ ਵੀ ਤੇਰੇ ਤੂੰ ਆਦ ਵੀ ਤੂੰ ਹੈ ਅੰਤ ਵੀ ਤੂੰ
ਅਰੁਣ ਵਸਤਰ ਧਾਰੇ
ਅਰੁਣ ਵਸਤਰ ਧਾਰੇ ਕਦੇ ਕਦੇ ਅਰੁਣ ਵਸਤਰ ਵੀ ਧਾਰਨ ਕਰਦੀ ਅਰੁਣ ਹੁੰਦੇ ਨੇ ਪੀਲੇ ਵਸਤਰ ਥੋੜੇ ਜਿਹੇ ਫਿੱਕਾ ਪੂਰਾ ਲਾਲ ਨਹੀਂ ਹੈ ਨਾ ਲਾਲ ਹੈ ਨਾ ਪੀਲਾ ਅਰੁਣ ਪੀਤ ਹੁੰਦੇ ਨੇ ਵੈਸੇ ਇਹ ਲਾਲ ਹੁੰਦੇ ਨੇ ਵਸਤਰ ਲਾਲ ਸੂਰਜ ਦਾ ਲਾਲ ਹੁੰਦਾ ਨਾ ਤਾਂ ਰੋਸ਼ਨੀ ਪੂਰੀ ਨਹੀਂ ਹੁੰਦੀ ਸੰਸਾਰ ਤੇ ਆਪਣੇ ਸੁਬਹ ਸ਼ਾਮ ਸੂਰਜ ਲਾਲ ਹੁੰਦਾ ਨਾ ਚੜ੍ਹਦਾ ਵੀ ਸੂਰਜ ਲਾਲ ਹੁੰਦਾ ਹੈ ਛਿਪਦਾ ਵੀ ਲਾਲ ਹੁੰਦਾ ਜਾਂ ਸੂਰਜ ਲਾਲ ਹੁੰਦਾ ਤਾਂ ਰੋਸ਼ਨੀ ਘੱਟ ਹੁੰਦੀ ਹੈ ਇੱਥੇ ਚਾਨਣ ਘੱਟ ਜਾਂਦਾ ਹਾਂ ਜਦ ਚਾਨਣ ਘੱਟਦਾ ਆਦਮੀ ਦਾ ਪੂਰੇ ਗਿਆਨ ਤੋਂ ਚਾਨਣ ਕਰਦਾ ਹੈ ਫਿਰ ਸੰਧਿਆ ਹੋ ਜਾਂਦੀ ਹੈ ਉਹਦੇ ਅੰਦਰ ਜ ਚਾਨਣ ਘਟਦਾ ਇਹਦਾ ਮਤਲਬ ਹੈ ਗਾਹ ਹਨੇਰਾ ਹੈ, ਇਹ ਚਾਨਣ ਸੂਰਜ ਉੱਗਦਾ ਹੈ ਫਿਰ ਉਹ ਫਿਰ ਪ੍ਰਭਾਤ ਹੁੰਦੀ ਹੈ ਉਹਨੂੰ ਸੰਧਿਆ
ਪ੍ਰਭਾਤ ਨੂੰ
ਸੰਧਿਆ ਵੇਲੇ ਆ ਤਾਂ ਉਹ ਹੁੰਦਾ ਹੈ ਪੁਜੀਸ਼ਨ ਹੁੰਦੀ ਹੈ ਥੋੜੇ ਗਿਆਨ ਦੀ ਆ ਪ੍ਰਭਾਤ ਵੇਲੇ ਦੋ ਵੇਲੇ ਇਹ ਆਦਮੀ ਦਾ ਗਿਆਨ ਆ ਤਾਂ ਹਨੇਰੇ ਚੋਂ ਚਾਨਣ ਵੱਲ ਨੂੰ ਆਇਆ ਇਹ ਚਾਨਣ ਚੋਂ ਹਨੇਰੇ ਵੱਲ ਨੂੰ ਇਹ ਆਦਮੀ ਦਾ ਗਿਆਨ ਇੱਥੇ ਸੰਸਾਰੀ ਗਿਆਨ ਹੈ ਜਦ ਦੁਪਹਿਰਾ ਪੂਰਾ ਸੂਰਜ ਚੜਿਆ ਹੁੰਦਾ ਉਹਦੇ ਭਨ ਜਬ ਚੀਨ ਕਹੇ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਨ ਜਬ ਜਬ ਪੂਰਾ ਸੂਰਜ ਨਿਕਲਿਆ ਪੂਰਾ ਚਾਨਣ ਹੋ ਜਾਂਦਾ ਫਿਰ ਗਿਆਨ ਪ੍ਰਚੰਡ ਕਹਿੰਦੇ ਤੂੰ ਇਹ ਪ੍ਰਾਤ ਸੁਧਿਆ
ਅਰਨ ਵਸਤਰ ਧਾਰੇ
ਅਰਨ ਵਸਤਰ ਧਾਰੇ ਲਾਲ ਵਸਤਰ ਵੀ ਤੇਰੇ ਨੇ ਲਾਲ ਵਸਤਰ ਤੇਰੇ ਨੇ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਨਹੀਂ ਹੁੰਦਾ ਜਾਂ ਚੰਡੀ ਪ੍ਰਚੰਡ ਹੁੰਦੀ ਹੈ ਲਾਲ ਰੰਗ ਤੋਂ ਹੀ ਲਾਲ ਰੰਗ ਤਿਸੇ ਲੱਗਾ ਉਹ ਜਿਹੜਾ ਕਿਹਾ ਨਾ ਤਿਸੇ ਲੱਗਾ ਸ਼ੁਰੂ ਚ ਲਾਲ ਵਰਗਾ ਹੀ ਰੰਗ ਹੁੰਦਾ ਜਿਹੜਾ ਗਿਆਨ ਇੱਧਰ ਆਉਂਦਾ ਨਾ ਗੁਰਮਤਿ ਦਾ ਗਿਆਨ ਸ਼ੁਰੂ ਚ ਉਹਦਾ ਲਾਲ ਜਿਹਾ ਜਿਹਾ ਸੂਰਜ ਦਾ ਰੰਗ ਹੁੰਦਾ ਇਹੋ ਜਿਹਾ ਗਿਆਨ ਹੁੰਦਾ ਅੰਦਰ ਤਾਂ ਚਾਨਣ ਬਣਦਾ ਪਰ ਪੂਰਾ ਨਹੀਂ ਹੁੰਦਾ ਚਾਨਣ ਡਿਵੈਲਪ ਹੁੰਦਾ ਰਹਿੰਦਾ ਫਿਰ ਚਾਨਣ ਵੱਧਦਾ ਵੱਧਦਾ ਜੇ ਜਿਉਂ ਜਿਉਂ ਸਮਝ ਆਈ ਜਾਂਦੀ ਹੈ ਗੁਰਮਤਿ ਦੀ ਚਾਨਣ ਵਧੀ ਜਾਂਦਾ ਸੂਰਜ ਉੱਤੇ ਨੂੰ ਆਈ ਜਾਂਦਾ ਚਾਨਣ ਵਧੀ ਜਾਂਦਾ ਜਿਉਂ ਜਿਉਂ ਇਹਦੀ ਬੁੱਧ ਉੱਚੀ ਚਲੀ ਜਾਂਦੀ ਹੈ ਸਮਝਦੀ ਚਲੀ ਜਾਂਦੀ ਹੈ ਚਾਨਣ ਵਧੀ ਜਾਂਦਾ ਅਰੁਣ ਵਸਤਰ ਧਾਰੇ
ਤੁਮ ਧਿਆਨ ਮੈਂ ਸੁਗਲ ਅੰਬਰ ਸੁਧਾਰੇ
ਤੁਮ ਧਿਆਨ ਮੈਂ ਤੇਰੇ ਧਿਆਨ ਵਿੱਚ ਜੇ ਤੇਰਾ ਹੀ ਧਿਆਨ ਰੱਖੇ ਫੇਰ ਸੂਰਜ ਵਾਲੇ ਧਿਆਨ ਰੱਖੇ ਗੁਰਮਤਿ ਦਾ ਹੀ ਧਿਆਨ ਰੱਖੇ ਜੇ ਜਿਹੜੇ ਹਿਰਦੇ ਅੰਬਰ ਦਾ ਮਤਲਬ ਇੱਥੇ ਹਿਰਦਾ ਹੋ ਲੈ ਹੁਣ
ਸੁਕਲ ਅੰਬਰ ਸੁਧਾਰੇ
ਜਿਹੜੇ ਹਿਰਦੇ ਨਿਰਮਲ ਨੇ ਨਾ ਨਿਰਮਲ ਸੁਕਲ ਸ਼ੁਕਲ ਕਹਿੰਦੇ ਨੇ ਇਹ ਚਾਨਣ ਪੱਖ ਨੂੰ
ਹਾਂ
ਜਿਹੜੇ ਸ਼ੁਕਲ ਨੇ ਹਿਰਦੇ ਨਿਰਮਲ ਨੇ ਨਾ ਪਲੀਤਾ ਘਟੀ ਹੋਈ ਆ ਹਨੇਰਾ ਘਟਿਆ ਹੋਇਆ ਗਿਆਨਤਾ ਘਟੀ ਹੋਈ ਆ ਜਿਹੜੇ ਗਿਆਨਵਾਨ ਹਿਰਦੇ ਨੇ ਜਿਹਨਾਂ ਦੇ ਪਹਿਲਾਂ ਹੀ ਚਾਨਣ ਹੈ ਨਾ ਉਹ ਜੇ ਤੇਰਾ ਧਿਆਨ ਰੱਖਣ ਸਮਝੋ ਪਾਰ ਨੇ
ਸ਼ੁਕਲ ਅੰਬਰ
ਸੁਧਾਰੇ ਉਹ ਸ਼ੁੱਧ ਹੁੰਦੇ ਚਲੇ ਜਾਂਦੇ ਹੋਰ ਚਾਨਣ ਵੱਧਦਾ ਚਲਿਆ ਜਾਂਦਾ ਪਹਿਲਾਂ ਗਿਆਨ ਹੋਵੇ ਫਿਰ ਤੇਰਾ ਧਿਆਨ ਕਰ ਗੁਰਮਤਿ ਦਾ ਧਿਆਨ ਰੱਖਣ ਗੁਰਮਤਿ ਨੂੰ ਗ੍ਰਹਿਣ ਕਰਦੇ ਰਹਿਣ ਉਹ ਸੁਧਰ ਜਾਂਦੇ ਨੇ ਸ਼ੁੱਧ ਹੁੰਦੇ ਚਲੇ ਜਾਂਦੇ ਸੁਧਰਦੇ ਚਲੇ ਜਾਂਦੇ ਡਿਵੈਲਪ ਹੁੰਦੇ ਚਲੇ ਜਾਂਦੇ ਬਹੁਤ ਔਖੇ ਔਖੇ ਨੇ ਲੱਭਦੇ ਇੰਨੇ ਮਤਲਬ ਗੁਰਜੇਦਾਰ ਗੱਲਾਂ ਸ਼ੁਕਲ ਅੰਬਰ ਹੁਣ ਦੱਸੋ ਉੱਥੇ ਸ਼ੁਕਲ ਪੱਖ ਇਹਨੇ ਤਾਂ ਹੋਰੇ ਕੁਛ ਲਿਖਿਆ ਹੈ ਉਹ ਗੱਲ ਨਹੀਂ ਬਣਦੀ ਬ੍ਰਹਮ ਗਿਆਨ ਨੂੰ ਵਿਹਲ ਨਹੀਂ ਖਾਂਦੀ ਸਵਾਲ ਇਹ ਹੈ ਕਿ ਹਰ ਗੱਲ ਬ੍ਰਹਮ ਗਿਆਨ ਨੂੰ ਵਿਹਲ ਕਿਵੇਂ ਖਾਵੇ ਇਹ ਸਾਰੀ ਬੁੱਝਣ ਵਾਲੀ ਗੱਲ ਹੈ ਇਹ ਬੁੱਝਣ ਵਾਲੀ ਜ਼ਿਆਦਾ ਹੈ ਦੱਸੀ ਹੋਈ ਘੱਟ ਹੈ ਉੱਥੇ ਬੁੱਝਣ ਵਾਲੀ ਘੱਟ ਹੈ ਦੱਸੀ ਹੋਈ ਵੱਧ ਹੈ ਆਦ ਵਿੱਚ ਬੁੱਝਣ ਵਾਲੀ ਗੱਲ ਘੱਟ ਹੈ ਤੇ ਬੁੱਝਣ ਵਾਲੀ ਜ਼ਿਆਦਾ ਹਾਂਜੀ
ਤੁਸੀਂ ਪੀਤ ਬਾਨਾ ਸਯੰ ਕਾਲ ਧਾਰਿਓ
ਤੁਸੀਂ ਪੀਤ ਬੰਨ ਜਦੋਂ ਪੀੜਾ ਜਾ ਰੰਗ ਹੁੰਦਾ ਨਾ ਰੋਸ਼ਨੀ ਦਾ ਲਾਲ ਤੇ ਲਾਲ ਤਾਂ ਪਹਿਲਾਂ ਸੂਰਜ ਹੁੰਦਾ ਫਿਰ ਅਸਲ ਚ ਉਹਦੀ ਸੂਰਜ ਜੇ ਲਾਲ ਹੈ ਤਾਂ ਉਹਦੀ ਰੋਸ਼ਨੀ ਬਹੁਤੀ ਚਿੱਟੀ ਨਹੀਂ ਪੈਂਦੀ ਪੂਰੀ ਪੀਤ ਹੁੰਦੀ ਜਾਂ ਪੀੜੀ ਦੀ ਰੋਸ਼ਨੀ ਹੁੰਦੀ ਹੈ ਸ਼ਾਮ ਨੂੰ ਸੂਰਜ ਦੀ ਇਹਦਾ ਮਤਲਬ ਹੈ ਫਿਰ ਸਾਂਝ ਪੈ ਜਾਂਦੀ ਹੈ ਰਾਤ ਵੀ ਹੋ ਜਾਂਦੀ ਹੈ ਕਿਤੇ ਕਿਤੇ ਐਸਾ ਵੀ ਹੈ ਜੇ ਸੰਤੋਖ ਆਦਮੀ ਸੰਤੋਖ ਤੱਕ ਪਹੁੰਚ ਪਏ ਨਾ ਗੁਰਮਤਿ ਲੈ ਕੇ ਜੇ ਪ੍ਰਪੰਚ ਰਚਲ ਪਏ ਪੀਤ ਹੋ ਕੇ ਸੰਧਿਆ ਹੋ ਜਾਂਦੀ ਉਹਦੇ ਅੰਦਰ ਹਨੇਰਾ ਹੋ ਜਾਂਦਾ ਐ ਵੀ ਹੋ ਜਾਂਦਾ ਗਿਆਨ ਦਾ ਨਾਸ਼ ਵੀ ਹੋ ਜਾਂਦਾ ਗਿਆਨ ਦਾ ਪ੍ਰਗਾਸ਼ ਵੀ ਹੋ ਜਾਂਦਾ ਗਿਆਨ ਦਾ ਨਾਸ਼ ਵੀ ਹੋ ਜਾਂਦਾ ਜੇ ਪ੍ਰਪੰਚ ਰਚਲ ਪਏ ਪਖੰਡ ਬਾਦ ਰਚਲ ਪਏ ਫਿਰ ਜੇ ਗਿਆਨੀ ਵੀ ਹੋਵੇ ਉਹਦਾ ਗਿਆਨ ਦਾ ਵੀ ਨਾਸ਼ ਹੋ ਜਾਂਦਾ ਆਇਆ ਨਾ ਭਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨਾ ਰੰਚ ਰੰਚ ਜਿੰਨੀ ਮਾਇਆ ਦਾ ਲਿਪਤ ਬਿਨਾ ਹੋਵੇ ਪਹਿਲਾਂ ਜੇ ਆਦਮੀ ਨੂੰ ਜਦੋਂ ਉਹਨੇ ਸਟਾਰਟ ਕੀਤੀ ਭਗਤੀ ਮਸਾ ਜਿੰਨੀ ਮਾਇਆ ਦੀ ਭੁੱਖ ਬਿਨਾ ਹੋਵੇ ਔਰ ਚੜਦਾ ਚੜਿਆ ਜਾਵੇ, ਚੜਦਾ ਚਲਿਆ ਜਾਵੇ। ਮਾਇਆ ਲਿਪਤ ਨਾ ਰੰਚ ਮਿਰਤਕ ਕਹੀਏ ਨਾਨਕਾ ਜੇ ਨਾ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ। ਇੱਥੋਂ ਜੇ ਪ੍ਰਪੰਚ ਨਾ ਰਚੇ ਤਾਂ ਗਾਹਾਂ ਨਿਕਲਦਾ ਨੀ, ਇੱਥੇ ਹੀ ਮਿਲ ਜਾਂਦਾ। ਬਿਰਲੇ ਕਹੀਏ ਨਾਨਕਾ ਜੇ ਨਾ ਰਚੇ। ਹੁਣ ਦੇਖੋ ਛੇਵੇਂ ਪਾਤਸ਼ਾਹ ਨੇ ਰਾਮ ਰਾਏ ਨੂੰ ਭੇਜਿਆ, ਦਿੱਲੀ ਭੇਜਿਆ। ਕਿਉਂ ਭੇਜਿਆ? ਰਾਮ ਰਾਏ ਕੋਲ ਗਿਆਨ ਥਾਂ, ਗੁਰਮਤ ਥਾਂ, ਗੁਰਮਤ ਦਾ ਗਿਆਨ। ਪਰ ਉਹ ਗਲਤੀ ਇੱਕ ਕਰ ਲਈ ਹੈ, ਪਿੱਛੀ ਮੁਸਲਮਾਨ ਕੀ ਬੇਈਮਾਨ ਕੀ ਕਹਿ ਕੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਉਹ ਮੂੰਹ ਨਾਲ ਸਾਨੂੰ ਦਿਖਾਈ, ਜਿਹਦੇ ਨਾਲ ਤੈਂ ਗੁਰਬਾਣੀ ਦਾ ਪੰਕਤੀ ਬਦਲੀ ਹੈ। ਉਹਨੂੰ ਇੰਨੀ ਆਕੜ ਸੀ ਉਹ ਗਿਆਨ ਦੀ ਵੀ ਮੈਨੂੰ ਗਿਆਨ ਹੈ, ਆਕੜ ਸੀ ਉਧਰ ਔਰੰਗਜ਼ੇਬ ਦਾ ਨਾਲ ਸ਼ਹਿ ਸੀ ਦੂਜਿਆਂ ਦੀ, ਤਾਂ ਦੇਹਰਾਦੂਨ ਚਲਾ ਗਿਆ। ਉੱਥੇ ਆਪਣੀ ਬੜੀ ਭਾਰੀ ਇੱਕ ਰਿਆਸਤ ਮੰਗੂ, ਉਹਨੇ ਜਗ੍ਹਾ ਦੇ ਦਿੱਤੀ, ਬਣਾ ਲਿਆ ਵੀ ਮੈਂ ਪੈਰਲਲ ਚਲਾ ਲੂੰਗਾ ਪੰਥ, ਇਹਨਾਂ ਨੂੰ ਫਿਲ ਕਰ ਦੂੰਗਾ, ਮੇਰੇ ਨਾਲ ਸਰਕਾਰ ਹੈ। ਕੀ ਹੋਇਆ? ਚਲਾ ਗਿਆ ਨਾ ਉੱਥੋਂ, ਡਿੱਗਿਆ ਥੱਲੇ, ਕੋਈ ਪੁੱਛਦਾ ਨਹੀਂ। ਏਦਾਂ ਵੀ ਹੋ ਜਾਂਦਾ, ਅਸੀਂ ਪ੍ਰੈਕਟੀਕਲ ਚੋਂ ਲੈਣਾ ਕੁਛ ਨਾ ਕੁਛ, ਜਿਹੜਾ ਪ੍ਰੈਕਟੀਕਲ ਚੋਂ ਮਿਲਦਾ ਉਹ ਠੀਕ ਹੁੰਦਾ। ਜੇ ਤੁਹਾਡੇ ਅਰਥ ਪ੍ਰੈਕਟੀਕਲ ਦੇ ਨਾਲ ਮੇਲ ਖਾਂਦੇ ਨੇ ਫਿਰ ਤਾਂ ਗੱਲ ਬਣਦੀ ਹੈ, ਜਿਹੜੇ ਅਰਥ ਪ੍ਰੈਕਟੀਕਲ ਨਾਲ ਮੇਲ ਹੀ ਨਹੀਂ ਖਾਂਦੇ ਉਹ ਅਰਥ ਕਾਹਦੇ ਹੋਏ। ਪ੍ਰੈਕਟੀਕਲ ਦੇ ਵਿੱਚ ਜੋ ਚੀਜ਼ ਹੈ ਉਹ ਸੱਚ ਹੈ, ਪ੍ਰੈਕਟੀਕਲ ਨਾਲ ਜੋ ਹੁੰਦੀ ਹੈ ਸੱਚ ਹੁੰਦੀ ਹੈ। ਸੂਰਜ ਨਿਕਲੂਗਾ ਚਾਨਣ ਹੋਊਗਾ ਹੀ ਹੋਊਗਾ, ਜੇ ਸੂਰਜ ਦਿਖੂਗਾ ਸਾਨੂੰ ਤਾਂ ਚਾਨਣ ਹੋਊਗਾ ਹੋਊਗਾ, ਇਹ ਸੱਚ ਹੈ। ਇਸੇ ਗੱਲ ਦੀ ਮਿਸਾਲ ਦੇ ਰਿਹਾ ਕਬੀਰ, ਕਹੋ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਨ ਜਬ ਚੀਤਾ, ਚੜਿਆ ਹੋਇਆ ਸੂਰਜ ਖੋਜ ਲਿਆ ਮੈਂ ਦੇਖ ਲਿਆ ਆਪੇ ਚਾਨਣ ਹੋ ਗਿਆ। ਸੰਸਾਰੀ ਵੀ ਸੱਚ ਹੈ, ਇਹ ਗੁਰਮਤ ਨੂੰ ਹਾਸਲ ਕਰਕੇ ਬੇੜਾ ਗਰਕ ਵੀ ਹੋ ਜਾਂਦਾ ਹੈ। ਜੇ ਉਲਟੇ ਪਾਸੇ ਲੱਗ ਜਾਵੇ ਤਾਂ ਉਲਟੇ ਪਾਸੇ ਗਿਆਨ ਲਾ ਲਵੇ, ਹੰਕਾਰ ਹੋ ਜਾਵੇ, ਮਾਇਆ ਵੱਲ ਨੂੰ ਇੱਛਾ ਹੋ ਜਾਵੇ, ਕੁਛ ਵੀ ਹੋ ਸਕਦਾ। ਪੂਰਾ ਪੂਰਾ ਪੱਕਿਆ ਹੋਇਆ, ਪੱਕਿਆ ਹੋਇਆ ਫਲ ਗਲ ਜਾਂਦਾ, ਦੇਖੇ ਨੀ ਪੱਕੇ ਫਲ ਨਹੀਂ ਗਲ ਜਾਂਦੇ, ਪੂਰਾ ਹੋਇਆ ਹੋਇਆ ਫਲ ਪੱਕ ਵੀ ਜਾਵੇ ਜੇ ਵਿੱਚ ਕੀੜੇ ਪੈ ਜਾਣ ਸਾਰੇ ਗਿਆ ਬੇਕਾਰ ਚਲਾ। ਕਿ ਕੋਈ ਪਤਾ ਨਹੀਂ ਕਿਹੜੀ ਸਟੇਜ ਤੇ ਜਾ ਕੇ ਬੰਦੇ ਬੇਈਮਾਨ ਹੋ ਜਾਣਾ, ਇਹ ਸਾਰਾ ਕੁਝ ਗਲ ਜਾਣਾ। ਜਿਵੇਂ ਬੜੇ ਬੜੇ ਵਪਾਰੀ ਨੇ, ਬੜੇ ਬੜੇ ਅਮੀਰ ਨੇ, ਬਹੁਤ ਪੈਸਾ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਉਹਨਾਂ ਨੂੰ, ਇੱਕੋ ਗੱਲ ਚ ਦਿਵਾਲੀ ਹੋ ਜਾਣਾ ਉਹਨਾਂ ਨੇ, ਰਾਜਾ ਦੇ ਰਾਜ ਮਿੰਟਾਂ ਚਲੇ ਜਾਂਦੇ ਨੇ। ਇਵੇਂ ਗਿਆਨ ਵੀ ਮਿੰਟਾਂ ਚ ਖਤਮ ਹੋ ਜਾਂਦਾ ਹੈ, ਖਤਮ ਹੁੰਦੇ ਨੂੰ ਦੇਰ ਨਹੀਂ ਲੱਗਦੀ, ਪੈਦਾ ਕਰਨ ਨੂੰ ਦੇਰ ਲੱਗਦੀ ਹੈ।
ਤੁਸੀਂ ਪੀਤ ਬਾਨਾ ਸਾਇੰਕਾਲ ਧਾਰਿਓ,
ਸਾਇੰਕਾਲ ਪੀਤ ਬਾਨਾ ਤੇ ਸਾਇੰਕਾਲ ਵੱਲ ਨੂੰ ਜਾਓ। ਜਦੋਂ ਰੰਗ ਪੀਲਾ ਪੈ ਜਾਣਾ ਆਦਮੀ ਦਾ, ਆਪਾਂ ਕਹਿੰਦੇ ਰੰਗ ਪੀਲਾ ਹੋ ਗਿਆ, ਪੀਲਾ ਹੋਇਆ ਚੰਗਾ ਨਹੀਂ ਹੁੰਦਾ, ਰੰਗ ਸੂਰ ਘੱਟ ਗਿਆ, ਔਰ ਪੀਲੇ ਦੇ ਬਾਅਦ ਨਿਕਾਲਾ ਹੋ ਜਾਣਾ, ਦੇਖ ਲਿਓ ਕੁਛ ਦੇਰ ਬਾਅਦ। ਜੇ ਪੀਲਾ ਹੋ ਗਿਆ ਨਾ ਉਹਦੇ ਬਾਅਦ ਕਾਲਾ ਹੋਊਗਾ, ਇਹ ਕੁਦ ਨੇਚਰ ਹੈ, ਕੁਦਰਤ ਹੈ। ਪੀਲੇ ਦੇ ਬਾਅਦ ਕਾਲਾ, ਸਿਆਂਕਾਲ ਕਾਲੇ ਨੂੰ ਕਹਿੰਦੇ ਨੇ, ਸਿਆਂਕਾਲ ਦਾ ਮਤਲਬ ਕਾਲਾ ਹੈ, ਸ਼ਿਆਮਕਾਲ ਸਿਆਹ, ਕਾਲਾ ਸਿਆਂਕਾਲ ਧਾਰਿਓ, ਇਹ ਤਾਂ ਸਿਆਮ ਰੰਗ ਧਾਰਨ ਕਰ ਲਿਆ, ਇਹਨਾਂ ਦਾ ਰਾਤ ਪੈ ਗਈ, ਹਨੇਰਾ ਹੋ ਗਿਆ ਅੰਦਰ, ਅਗਿਆਨਤਾ ਹੋ ਗਈ, ਅਗਿਆਨਤਾ ਛਾ ਜਾਂਦੀ ਹੈ। ਅਸਲ ਜੋ ਸੱਚ ਦਾ ਵਿਰੋਧ ਕਰ ਬੈਠਦਾ, ਸੱਚ ਦਾ ਕੋਈ ਵਿਰੋਧ ਕਰ ਬੈਠੇ, ਜਿੱਥੇ ਜਰਾ ਮਾਸਾ ਸ਼ੰਕਾ ਪੈਦਾ ਹੋ ਗਈ ਨਾ ਗੁਰਬਾਣੀ ਤੇ, ਸ਼ੰਕਾ ਪੈਦਾ ਹੋ ਗਈ, ਭਰਮ ਖੜਾ ਹੋ ਗਿਆ, ਭਰਮ ਉੱਡਾ ਹੀ ਖੜਾ ਹੋ ਜਾਂਦਾ, ਇੱਕ ਬੂੰਦ ਤੋਂ ਰਕਤ ਬੀਜ ਹੈ ਨਾ ਭਰਮ, ਭਰਮ ਉਹ ਚੀਜ਼ ਹੈ, ਰਕਤ ਬੀਜ ਹੈ, ਇੱਕ ਬੂੰਦ ਗਿਰੀ ਉੱਡਾ ਹੀ ਦਰਖਤ ਪੈਦਾ ਹੋ ਜਾਂਦਾ ਭਰਮ, ਇੱਕ ਬੂੰਦ ਨਾਲ। ਇਸ ਕਰਕੇ ਜੇ ਚਿੱਡੀ ਨਾਲ ਜੁੱਧ ਦਿਖਾਇਆ ਰਖ ਬੀਜ ਦਾ, ਇਹ ਦਿਖਾਇਆ ਵੀ ਜਿੰਨੀਆਂ ਬੂੰਦਾਂ ਗਿਰਦੀਆਂ ਧਰਤੀ ਤੇ ਸੁੱਧਦੀਆਂ ਰਖਦੀਆਂ, ਓਨੇ ਹੀ ਰਖਤ ਬੀਜ ਪੈਦਾ ਹੋ ਜਾਂਦੇ ਸੀ।
ਸਭੇ ਸਾਧੂਆਂ ਕੋ ਮਹਾ ਮੋਹ ਢਾ ਰਿਹਾ,
ਸਭੇ ਸਾਧੂਆਂ ਕੋ ਮਹਾ ਮੋਹ ਢਾ ਰਿਹਾ, ਪਰ ਜਿਹਨੇ ਸਾਧੂ ਨੇ ਦੇਖੋ ਉਹ ਤਾਂ ਹੋ ਗਿਆ ਸਾਧੂ ਤੋਂ ਅਸਾਧੂ, ਜਿਹਦੇ ਸਿਆਮਕਾਲ ਆ ਗਿਆ, ਪਰ ਜੇ ਸਾਧੂ ਸਾਧੂ ਰਹਿ ਜਾਵੇ ਉਹਦਾ ਮਹਾਮੋਹ ਖਤਮ ਕਰ ਦਈਏ ਤੂੰ। ਸਭੇ ਸਾਧੂਆਂ ਕਾ ਮਹਾਮੋਹ ਢਾ ਰਿਹਾ। ਹਾਂਜੀ,
ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ,
ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ ਕਹਾਉਂਦੀ ਹੈ, ਕਹੇ ਹੈ ਨੀ ਕਹਿੰਦੀ ਹੈ ਨੀ, ਕਹੇ ਹੈ ਕਹਾਉਂਦੀ ਹੈ। ਤੂੰ ਆਪਣੇ ਆਪ ਨੂੰ ਕਹਿੰਦੀ ਹੈ ਰਕਤ ਦੰਤਾ ਕਹੋ, ਮੇਰੇ ਹਰ ਵਕਤ ਜਿਹੜੇ ਖੂਨ ਦੰਦ ਨੇ ਉਹਨਾਂ ਚ ਲਹੂ ਚੋਂਦਾ ਰਹਿੰਦਾ, ਲਹੂ ਨਾਲ ਲਿਬੜੇ ਰਹਿੰਦੇ ਨੇ। ਹੁਣ ਜਿਹੜੇ ਆਦਮੀ ਸ਼ਾਕਾਹਾਰੀ ਨੇ ਉਹਨਾਂ ਖਾਤਰ ਬੜੀ ਮੁਸ਼ਕਿਲ ਹੋ ਗਈ, ਉਹਨਾਂ ਦੀ ਦੇਵੀ ਹਰ ਵਕਤ ਆਪਣੇ ਦੰਦਾਂ 'ਚ ਖੂਨ ਰੱਖਦੀ ਹੋਵੇ, ਖੂਨ ਚੋਦਾ ਹੋਵੇ, ਬੰਦਿਆਂ ਨੂੰ ਸਾਬਤਿਆਂ ਨੂੰ ਚੱਬਦੀ ਹੋਵੇ ਚਿਹਦਿਆਂ ਨੂੰ, ਉਹਨਾਂ ਨੂੰ ਬੜਾ ਮੁਸ਼ਕਿਲ ਪੈਦਾ ਹੋਵੇ। ਇਹਦੇ ਸਾਹਮਣੇ ਸਮੱਸਿਆ ਪੈਦਾ ਹੋ ਗਈ, ਇਹ ਗੱਲ ਆ ਤਾਂ ਗਈ ਹੁਣ ਬਣੀ ਜੇ ਗੱਲ, ਅਰਥ ਤਾਂ ਉਹਨੇ ਕਰਨੇ ਸੀ ਪਰ ਹੈਗਾ ਪੰਡਿਤ, ਉਹਨੇ ਕਿਹਾ ਵੀ ਬਹੁਤ ਮੁਸ਼ਕਿਲ ਹੋ ਗਈ ਇਹ ਤਾਂ ਗੱਲ। ਹੁਣ ਉਹਨੇ ਸਿੱਖੀ ਯਾਰ ਪੜਤਾਈ ਨੂੰ ਇੱਕ ਸਟੇਜ ਤੇ ਲੈ ਕੇ ਆਉਣ, ਉਹਦਾ ਮਿਸ਼ਨ ਸੀ, ਇਹ ਮਿਸ਼ਨ ਨੂੰ ਲੈ ਕੇ ਅਰਥ ਕਰ ਰਿਹਾ ਸੀ। ਆਹ ਤਾਂ ਪੰਕਤੀ ਬਹੁਤ ਉਲਟਾ ਗਈ, ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ, ਤੂੰ ਆਪਣੇ ਆਪ ਨੂੰ ਰਕਤ ਦੰਤਾ ਕਹੋ ਨੀ, ਤੇਰੇ ਦੰਦਾਂ ਚੋਂ ਖੂਨ ਟਪਕਦਾ, ਬਸੂੜਿਆਂ ਚੋਂ ਨੀ ਟਪਕਦਾ, ਦੰਦਾਂ ਚੋਂ ਟਪਕਦਾ, ਦੰਦਾਂ ਚ ਖੂਨ ਨੀ ਹੁੰਦਾ, ਦੰਦਾਂ ਚ ਬਾਹਰਲਾ ਖੂਨ ਹੁੰਦਾ, ਬਸੂੜਿਆਂ ਨੇ ਖੂਨ ਟੱਪ ਤਾਂ ਨਿਕਲ ਸਕਦਾ, ਦੰਦਾਂ ਚੋਂ ਕਿਵੇਂ ਨਿਕਲੂਗਾ, ਦੰਦ ਖੂਨ ਨਾਲ ਲਿਬੜੇ ਰਹਿੰਦੇ ਨੇ। ਮਹਾਂ ਦਾੜ ਦਾੜ ਅੰਤ ਸੁਸ਼ੋਭ ਅਪਾਰੰਗ, ਮਹਾਂ ਦਾੜ ਦਾੜ ਅੰਤ ਸੁਸ਼ੋਭ ਅਪਾਰੰਗ, ਜਿਹਨੇ ਚਰਬਿੰਗ ਜੀਵ ਜਗਨ ਹਜ਼ਾਰੰਗ, ਹਜ਼ਾਰਾਂ ਜੀ ਚੱਬ ਦਿੱਤੇ ਜੀ ਨੇ ਚਬਲੇ ਜਾੜਾਂ ਨਾਲ, ਉਹ ਤਾਂ ਤੇਰੀ ਜਾੜ ਆਊਗਾ, ਇੱਥੇ ਨੀ ਹੋਊਗਾ ਤੇ ਹੋਰ ਆਊਗਾ, ਉਹ ਗਰਦਨ ਤੇ ਜਾਜੂਗਾ। ਉਹਨੇ ਕਿਹਾ ਵੀ ਅਸੀਂ ਹੈਗੇ, ਸਾਡੀ ਦੇਵੀ ਹੈ, ਅਸੀਂ ਹੈਗੇ ਆ ਵੈਸ਼ਨੂ, ਵੈਸ਼ਨੂ ਬਲੈਕਮੇਲ ਕਰਕੇ ਹੋਏ ਨੇ, ਔਰ ਮਾਸ ਮਾਸ ਘਰ ਮੂਰਖ ਝਗੜੇ ਐਵੇਂ ਨਹੀਂ ਲਿਖਿਆ ਹੋਇਆ। ਹੁਣ ਅਗਲੀ ਪੰਕਤੀ ਵਿੱਚ ਕਰੂਗਾ ਇਹ ਗੜਬੜ ਜਾਣ ਕੇ, ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ ਕਹਾਉਂਦੀ,
ਤੁਸੀਂ ਵਿਪਰ ਚਿੰਤਾਨ ਹੂੰ ਕੋ ਚਬੈ ਹੈ,
ਤੁਸੀਂ ਵਿਪਰ ਚਿੰਤਾਨ ਹੂੰ ਕੋ ਚਬੈ ਹੈ, ਤੂੰ ਜਿਹੜੇ ਵਿਪਰ ਨੇ, ਵਿਪਰ ਕਹਿੰਦੇ ਨੇ ਗਰੀਬ ਨੂੰ ਮਿਸਲ ਚ, ਵਿਪਰ ਦਾ ਅਰਥ ਹੁੰਦਾ ਜਿਹੜਾ ਕਿਸੇ ਦੀ ਛੱਡ ਚਲਿਆ ਜਾਵੇ, ਵਿਪਰ ਹੈ ਜਿਹੜਾ ਛੱਡ ਚਲਿਆ ਜਾਵੇ ਨਾ, ਵਿਪਰ ਜਿਹੜਾ ਤੇਰੀ ਛੱਡ ਆ ਗਿਆ, ਵਿਪਰ ਦਾ ਅਰਥ ਬਾਬਣ ਨਹੀਂ ਹੁੰਦਾ, ਬਣਦ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ, ਛੱਡ ਗਿਆ ਹੋਇਆ ਹੁੰਦਾ। ਗਰੀਬ ਨਾਨਕ ਗਰੀਬ ਢਹਿ ਪਿਆ ਦੁਆਰੇ, ਵਿਪਰ ਕਹਿੰਦੇ ਨੇ ਜਿਹੜੇ ਤੇਰੇ ਛਲ ਆ ਜਾਂਦੇ, ਉਹਨਾਂ ਦੀਆਂ ਚਿੰਤਾ ਨੂੰ ਚੱਬ ਜਾਂਦੀ ਹੈ, ਚਿੰਤਾ ਨੂੰ ਚੱਬ ਜਾਂਦੀ ਹੈ ਉਹਨਾਂ ਦੀਆਂ।
ਤੂੰ ਹੀ ਆਨੰਦ ਕੇ ਧਾਮ ਮੈਂ ਔਤਰੇਂਗੀ,
ਔਤਰੇਂਗੀ ਆਇਆ ਆਨੰਦ ਕਾ ਧਾਮ, ਉਹ ਤਾਂ ਹੋ ਚੁੱਕਿਆ ਫਿਰ ਕ੍ਰਿਸ਼ਨ ਤਾਂ, ਆਨੰਦ ਕੇ ਘਰ ਉਹ ਤਾਂ ਪੈਦਾ ਹੋ ਚੁੱਕਿਆ ਕ੍ਰਿਸ਼ਨ ਤਾਂ, ਇਹ ਤਾਂ ਕਹਿੰਦਾ ਔਤਰੇਂਗੀ ਹੈ ਜੋ ਅਵਤਾਰ ਧਾਰੇਗੀ, ਨੰਦ ਕੇ ਧਾਮ ਨੰਦ ਦੇ ਘਰ, ਇਹ ਫਿਰ ਕੀ ਹੈ, ਪੈਰ ਪੈਰ ਤੇ ਦੇਖੋ ਕੀ ਚੀਜ਼ ਹੈ ਗੁਰਬਾਣੀ, ਇਹਦੇ ਵਿੱਚ ਪੈਰ ਪੈਰ ਤੇ ਕੀ ਚੀਜ਼ ਹੈ, ਗੱਲ ਕੀ ਹੈ, ਤੁਸੀਂ ਕਰਦੇ ਕੀ ਹੋ, ਬੁੱਧੀ ਨਹੀਂ ਤਾਂ ਹੋਰ ਕੀ, ਔਰ ਤਰੇ ਗੀ ਲੱਭਦਾ ਹੈ, ਉਹ ਤਾਂ ਕ੍ਰਿਸ਼ਨ ਤਾਂ ਹੋ ਚੁੱਕਿਆ, ਨੰਦ ਕੌਣ ਹੈ, ਨੰਦ ਕੌਣ ਹੈ, ਨੰਦ ਹੈ ਅਸਲ ਦੇ ਵਿੱਚ, ਨੰਦ ਮਨ ਨਹੀਂ ਹੁੰਦਾ, ਨੰਦ ਜੀਵ ਹੈ, ਮਨ ਹੀ ਨੰਦ ਹੈ, ਨੰਦ ਉਹਦਾ ਬਾਪ ਹੈ ਕ੍ਰਿਸ਼ਨ ਦਾ, ਆਪਰ ਜਿੱਥੋਂ ਜੀਵ ਪੈਦਾ ਹੁੰਦਾ ਆਨੰਦ ਹੈ ਹਿਰਦੇ ਚ ਜਿਹੜਾ ਸਾਹ ਲੈਂਦਾ ਪ੍ਰਾਤਮਾ ਆਨੰਦ ਹੈ ਉਹਦਾ ਕਹਾ ਬਾਪ ਹੈ ਨਾ ਪਰਮੇਸ਼ਰ ਤੂੰ ਕਹਤੇ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰੇ ਬਾਬਾ ਤਾਂ ਹੀ ਬਣੂ ਨੰਦ ਕੇ ਘਰ ਨੰਦ ਦਾ ਘਰ ਕੌਣ ਹਿਰਦਾ ਨੰਦ ਹਿਰਦੇ ਚ ਰਹਿੰਦਾ ਸਾਰਿਆਂ ਦੇ ਜਿਹੜਾ ਹਿਰਦਾ ਹੈ ਨੰਦ ਦਾ ਘਰ ਹੈ ਨੰਦ ਦਾ ਘਰ ਇਹ ਮਤਲਬ ਹੈ ਆਨੰਦ ਤੋਂ ਪਹਿਲਾਂ ਆਨੰਦ ਹੈ ਆਨੰਦ ਤੋਂ ਪਹਿਲਾਂ ਆਨੰਦ ਹੈ ਆਨੰਦ ਭੁੱਖ ਹੈ ਕੀ ਕਹਿੰਦਾ ਆ ਆਨੰਦ ਹੇ ਆਨੰਦ ਮੇਰੇ ਘਰ ਆ ਜਾ ਆਨੰਦ ਨੂੰ ਬੁਲਾ ਰਿਹਾ ਜਿਹੜਾ ਉਹ ਆਨੰਦ ਹੈ ਜਿਹਨੂੰ ਆਨੰਦ ਦੀ ਲੋੜ ਹੈ ਉਹਨੂੰ ਆਨੰਦ ਕਹਿੰਦੇ ਨੇ ਇੱਕ ਆਨੰਦ ਦਾ ਅਰਥ ਹੋਰ ਹੈ ਜਿਹਨੇ ਆਪਣੇ ਆਪ ਨੂੰ ਹੁਕਮ ਨਾਲ ਨੱਥੀ ਕਰ ਲਿਆ ਨਾ ਨੱਥੀ ਆਪਾਂ ਕਹਿੰਦੇ ਨੱਥੀ ਕਰ ਲਿਆ ਜਿਹਨੇ ਆਪਣੇ ਆਪ ਨੂੰ ਭਾਣੇ ਨਾਲ ਨੱਥੀ ਕਰ ਲਿਆ ਜੋੜ ਕੇ ਨੱਥੀ ਕਰ ਲਿਆ ਉਹ ਆਨੰਦ ਹੈ ਭਾਣੇ ਦਾ ਜਿਹੜਾ ਆਨੰਦ ਹੈ ਨੱਥੀ ਕਰ ਲਿਆ ਜਾ ਨਹੀਂ ਸਕਦਾ ਇੱਧਰ ਉਹਦੇ ਘਰ ਉਤਾਰ ਤਾਂ ਰਹੀ ਤੂੰ ਮਤਲਬ ਹੈ ਜਦ ਵੀ ਤੇਰਾ ਅਵਤਾਰ ਹੁੰਦਾ ਹਿਰਦੇ ਚ ਹੁਣ ਹੋਰ ਹੀ ਚੁੱਕੀ ਹੁੰਦੀ ਰਹੇਗੀ ਇਹ ਹੁੰਦਾ ਹੀ ਰਹਿੰਦਾ ਇਹ ਅਰਥ ਕੀ ਕਰਦਾ ਇਹਦੇ ਵੀ ਪੜ੍ਹਦੇ
ਤੂੰ ਲਾਲ ਦੰਦਾਂ ਵਾਲੀ ਹੈ ਅਤੇ ਤੂੰ ਹੀ ਬ੍ਰਾਹਮਣਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਹੈ ਤੂੰ ਹੀ ਆਨੰਦ ਦੇ ਘਰ ਵਿੱਚ ਅਵਤਾਰ ਲੈਣ ਵਾਲੀ ਹੈ ਇਹ ਸ਼ਾਕਾਹਾਰੀ ਦੇਵੀ
ਲੈਣ ਵਾਲੀ ਹੈ
ਲੈਣ ਵਾਲੀ ਹੈ
ਲੈਣ ਵਾਲੀ ਹੈ ਲੈ ਚੁੱਕੀ ਅਵਤਾਰ ਕਿਹੜੀ
ਸ਼ਾਕਾਹਾਰੀ
ਲੈ ਘੀ ਲਿਖਿਆ ਹੋਇਆ ਕਰ ਗਿਆ ਨਾ ਗੜਬੜ ਐਂ ਗੜਬੜ ਕੀਤੀ ਹੈ ਨਾ ਪੈਰ ਪੈਰ ਤੇ ਗੜਬੜ ਕੀਤੀ
ਹੈ ਸ਼ਾਕਾਹਾਰੀ ਦੇਵੀ ਤੂੰ ਸਭ ਸ਼ਕਤੀਆਂ ਨਾਲ ਭਰਪੂਰ
ਸ਼ਾਕਾਹਾਰੀ ਦਾ ਵੀ ਪੜ੍ਹ ਲੈ ਹੁਣ ਕੀ ਹੈ ਸ਼ਾਕਾਹਾਰੀ ਹੋਈ ਨੀ ਕਿਉਂਕਿ ਪਹਿਲਾਂ ਕਹਿਤਾ ਨਾ ਤੇਰੇ ਦੰਦਾਂ ਚੋਂ ਲਹੂ ਵਗਦਾ ਚੋਲਦਾ ਹਰ ਵਕਤ ਹੁਣ ਆ ਦੇਖੀ ਕੀ
ਤੂੰ ਸ਼ਾਕਮ ਭਰੀ
ਤੂੰ ਸ਼ਾਕਮ ਭਰੀ ਤੂੰ ਸ਼ਾਕਮ ਭਰੀ ਸ਼ਾਕਮ ਦਾ ਅਰਥ ਹੁੰਦਾ ਸ਼ਕਤੀਆਂ ਔਰ ਇਹਨੇ ਕੀਤਾ ਹੋਇਆ ਅਰਥ ਸ਼ਕਤੀ ਤੂੰ ਸ਼ਕਤੀਆਂ ਤੋਂ ਭਰਪੂਰ ਹੈ ਸਾਰੀਆਂ ਸ਼ਕਤੀਆਂ ਤੇਰੇ ਵਿੱਚ ਨੇ
ਸਾਖ ਸੋ ਤਨ ਭਰੇਗੀ
ਸਾਖ ਸੋ ਤਨ ਭਰੇਗੀ ਜਦ ਨੰਦ ਦੇ ਘਰ ਉਤਾਰ ਲਏਗੀ ਨਾ ਤੂੰ ਆਪਣੀਆਂ ਸ਼ਕਤੀਆਂ ਉਸ ਘਰ ਦੇ ਵਿੱਚ ਭਰ ਦੇਗੀ ਸਾਰੀਆਂ ਆਪਣੀਆਂ ਸ਼ਕਤੀਆਂ ਜੋ ਕੁਛ ਸ਼ਕਤੀਆਂ ਉਹਨੂੰ ਉਸ ਖਿਰਦੇ ਚ ਵੀ ਦੇ ਦੇਗੀ ਤੂੰ ਸ਼ਾਖਾ ਭਰੀ
ਸਾਖ ਸੋ ਤਨ ਭਰੇਗੀ
ਸਾਖ ਸੋ ਤਨ ਭਰੇਗੀ ਉਸ ਤਨ ਵਿੱਚ ਉਹ ਸਿਰ ਦੇ ਵਿੱਚ ਵੀ ਸ਼ਕਤੀਆਂ ਭਰ ਦੇਗੀ ਆਪਣਾ ਬੁੱਧ ਬਲ ਸ਼ਕਤੀ ਕੀ ਹੈ ਬੁੱਧ ਬਲ ਆਪਣਾ ਬੁੱਧ ਬਲ ਦੀ ਤਾਕਤ ਉਹ ਸਿਰਦੇ ਚ ਵੀ ਭਰ ਦੇਗੀ ਗੱਲ ਤਾਂ ਇਹ ਹੈ ਸਾਕਮ ਸ਼ਕਤੀਆਂ ਦਾ ਅਰਥ ਸ਼ਾਕਾਹਾਰੀ ਕਰ ਗਏ ਸ਼ਾਕਾਹਾਰੀ ਕਿੱਥੇ ਕਿੱਥੇ ਸ਼ਾਕਾਹਾਰੀ ਇੱਥੇ ਅਰਥ ਉਹੀ ਕਰ ਰਿਹਾ ਸ਼ਕਤੀਆਂ ਨਾਲ ਭਰ ਦੇਗੀ ਤੂੰ ਸਰਬ ਸ਼ਕਤੀਮਾਨ ਹੈ ਉਥੋਂ ਹਿਰਦੇ ਨੂੰ ਵੀ ਸ਼ਕਤੀਆਂ ਨਾਲ ਭਰ ਦੇਗੀ ਸ਼ਾਕਾਹਾਰੀ ਕਿੱਥੋਂ ਆ ਗਿਆ ਫਿਰ ਬਾਲ ਲਿਆ ਕਿਉਂ ਬਦਮਾਸ਼ੀਆਂ ਕੀਤੀਆਂ ਨੇ ਲੋਕਾਂ ਨੇ ਫੜੀਆਂ ਸੀਗੀਆਂ ਵਿਦਵਾਨਾਂ ਨੇ ਬਦਮਾਸ਼ੀਆਂ ਇਹ ਕਰਕੇ ਮੱਖਣ ਚੋਂ ਬਾਲ ਬਾਹਰ ਕੱਢਣਾ ਸੀ ਦਸ ਮਰਾਂ ਦਰੀ ਸਾਡਾ ਚਲੋ ਰੌਲਾ ਮੁੱਕਿਆ ਉਹ ਬੂਰਖੋ ਇਹ ਤਾਂ ਛੱਡਦਾ ਹੀ ਕੱਖ ਨਹੀਂ ਉਹਨਾਂ ਦੇ ਪੱਲੇ ਦਸ ਮਰਾਂ ਤਾਂ ਕੱਖ ਨਹੀਂ ਛੱਡਦਾ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਛੱਡਦਾ ਉਹਨਾਂ ਦੇ ਪੱਲੇ ਸਾਰਾ ਬੜੀਆ ਵੇਟ ਕਰ ਦਿੰਦਾ ਨਾ ਉਹਨਾਂ ਦੀ ਦੇਵੀ ਰਹੀ ਦੇਵੀ ਤੇ ਸਾਡਾ ਕਬਜ਼ਾ ਹੋ ਗਿਆ ਗੁਰਮਤੇ ਦੇਵੀ ਹੈ ਬੱਤੀ ਦੇਵੀ ਦੇਵਰ ਹੀ ਇਸ ਤੋਂ ਜਿਹੜੀ ਬੱਤ ਹੁੰਦੀ ਹੈ ਉਹੀ ਦੇਵੀ ਹੁੰਦੀ ਹੈ ਉਹ ਚੱਕੀ ਫਿਰੀ ਜਾਣ ਪੱਥਰ ਨੂੰ ਸਾਨੂੰ ਕੀ ਲੈਣਾ ਇਹ ਮਾਤਾ ਹੈ ਮੱਤ ਮਾਤਾ ਪਿਤਾ ਸੰਤੋਖ ਮਾਤਾ ਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਹ ਹੋਇਆ ਉਹ ਆਪਣੀ ਮਾਂ ਨੂੰ ਮਾਂ ਮੰਨਦੇ ਹੋਣੇ ਨੇ ਆਪਣੀ ਮਾਂ ਨੂੰ ਲਈ ਫਿਰੀ ਜਾਣ ਉਹਦੇ ਸਾਰਾ ਸੰਸਾਰ ਪੈਦਾ ਕਰਕੇ ਦੇਖ ਲੈਣ ਪੁੱਛੂ ਕੌਣ ਉਹਨਾਂ ਤੁਸੀਂ ਮਾਤਾ ਤੋਂ ਅਲਰਜੀ ਕਿਵੇਂ ਕਰ ਸਕਦੇ ਹੋ ਮੱਤ ਮਾਤਾ ਲਿਖਿਆ ਆਦ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੁਸੀਂ ਇਹਨੂੰ ਛੱਡੋਗੇ ਉਹਨੂੰ ਵੀ ਛੱਡ ਦੋ ਫਿਰ ਛੱਡੇ ਨਹੀਂ ਸਕਦੇ ਤੁਸੀਂ ਇਹਨੂੰ ਉਹਨੂੰ ਛੱਡਣਾ ਪਊਗਾ ਜਦੇ ਨਾਲ ਉਹ ਤਾਂ ਹਾਲੇ ਤੱਕ ਕੋਈ ਮਿਲਿਆ ਨਹੀਂ ਸੀ ਵਾਹ ਆ ਕੇ ਮੈਂ ਮਾਰਦਾ ਮਾਰਦਾ ਦਿੱਲੀ ਤੇ ਹੀ ਚਲਿਆ ਜਾਵਾਂ ਅੱਗੋਂ ਮਿਲ ਜਾ ਕੋਈ ਫਿਰ ਅੱਗੋਂ ਨਹੀਂ ਨਾ ਮਿਲਿਆ ਕੋਈ